वाहिगुरु जी का खालसा, वाहिगुरु जी की फतेह। गुरवाक है, सच्चो उरे सबको ऊपर सच आचार। सच तो भी ऊपर जिस सच्चे आचार नू गुरबाणी विच इनमें सन्मानिया गया है, वो आचार किसनू कहंदे हन, किवें बनदा विगड़दा ते बदलदा है, एदी सोझी सानू गुरमुख प्यारे बाऊ जी होरां ने गुरबाणी विचार दे इस लेख विच दित्ती है। मन विच पहला ख्याल उपजदे हन ते ओ ख्याल किरिया जां कर्म विच प्रगट हो जांदे हन। जे ख्याल ते कर्मां नू मुड़ मुड़ के दोहराया जाए, उन्हां नू रिपीट किता जाए जां उन्हां दा अभ्यास किता जाए, तां ओ साडा सुभाव जां आदत बन जांदी है। जदों ख्याल आदत विच बदल जाए तां ओ आदत ही साडे कर्मां विच आप मुहारे प्रगट हुंदी रहिंदी है। ए आदतां जां सुभाव फिर सहजे सहजे इन्ने शक्तिशाली हो जांदे हन कि साडा तन मन बुद्धि इस आदत की बुरियाई तो जाणू होण दे बावजूद भी उस भैड़ी आदत तो छुटकारा नहीं पा सकते, ते फिर इंसान अपनी बनाई हुई आदत जां सुभा दा इस कदर गुलाम हो जांदा है जिवें कि असी आम जिंदगी विच शराबी, अमली जां होर विचारी देखते हाँ। इत्थे ही बस नहीं, जेकर इन्हां आदतां जां सुभाव दा लंबे समय तक अभ्यास हुंदा रहे तो फिर यह साडे अंतशकरण साडे अनकॉन्शियस माइंड विच उतर जांदियां हन। इहो अंतशकरण विच उतरे हुए इकट्ठे होए हुए ख्यालां दा साडे तन मन ते बुद्धि उत्ते इन्ना डूंघा असर हुंदा है कि असी इन्हां दी गुलामी विच जकड़े जांदे हां। इस तरह ख्यालां जां कर्मां दे लगातार अभ्यास करन नाल साडे अंदर इन्हां ख्यालां दी रंगत पहलां तस जांदी है, फिर वस जांदी है ते सहजे सहजे रस जांदी है, ते अंत जीव उसे दा ही स्वरूप बन जांदा है, एम्बॉडीमेंट हो जांदा है। उदाहरण दे तौर ते अफीम दे अमली नू देखो, वह पहला तां कदे कदे अफीम खानी शुरू करता है, फिर उहदी आदत बन जांदी है ते कुछ समा पा के वह पक्का अमली बन जांदा है। इहदे औगणा तो जाणू हुंदिया होया भी वह इहदी गुलामी तो छुटकारा नहीं पा सकता। देखा गया है कि सारी उम्र अफीम खांद्या खांद्या अफीम का असर उन्होंने रगो रेशे विच इन्ना डूंघा उतर जाता है, रस जाता है, समा जाता है कि अमली समुचे तौर पर अफीम का ही अंतरीब स्वरूप बन जाता है, तो वो जीवन के हर एक पहलू यानी वो ख्याल, वो बोल, वो तकनी सोचनी, वो हरकत, वो अदा, वो व्यवहार, वो वर्तावे विचों सानू अफीम दी ही झलक दिखाई दिंदी है। ऐसे जीवन दे तुरंतशकरण विच्चों आप मुहारे फुट के निकली हुई हवाड़ नू ही साडा आचार जा आचरण किया जांदा है। इस विचार तो सिद्ध होया कि आचार करैक्टर साडे अपने ही ख्यालां, कर्मां ते आदतां दे लंबे अभ्यास, लंबी प्रैक्टिस दा ही समुच्चा नतीजा हन। साडे चंगे जां माड़े होण दा कारण साडे पिछले संस्कार, साडा अज दा वातावरण अते साडी संगत है। साडे चंगे जां माड़े होण दा कारण की है? एक तां पिछले संस्कार जिहड़े असीं लै के आए हाँ उन्हां उत्ते साडा कोई वस नहीं। उस तो बाद अजोका वातावरण जिदे विच असी रह रहे हाँ, ते तीसरा साडी संगत जां कुसंगत जिहड़ी असी कर रहे हाँ। इन्हां दे असर अधीन ही पहला साडे ख्याल बनदे हन, फिर साडे कर्म, उस तो आदतां, सुभाव, ते फिर साडा आचार जां शख्सियत बनदी है। जिवें ਭਿੰਨ ਭਿੰਨ ਬੀਜ ਤੋਂ ਉਪਜੇ ਬੂਟਿਆਂ ਦੀਆਂ ਟਾਹਣੀਆਂ, ਪੱਤੇ, ਫਲ, ਫੁੱਲ, ਰਸ, ਰੰਗ, ਸੁਗੰਧੀ, ਇਹ ਹਰ ਇੱਕ ਉਸ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ 'ਤੇ ਨਿਰਭਰ ਹੈ। ਬੀਜ ਲੈਣ ਲੱਗਿਆ ਅਸੀਂ ਦੇਖਦੇ ਹਾਂ ਕਿਹੋ ਜਿਹੀ ਕਿਸਮ ਹੋਵੇ, ਕਿਹੋ ਜਿਹੀ ਉਹਦੀ ਰੰਗਤ ਹੋਵੇ। ਦੂਜੇ ਲਫਜ਼ਾਂ ਵਿੱਚ ਇਸੇ ਤਰ੍ਹਾਂ ਸਾਡਾ ਆਚਾਰ ਵੀ ਕਿਹੜੇ ਕਿਹੜੇ ਕਾਰਨਾਂ ਨਾਲ ਬਣਦਾ ਹੈ। ਪਹਿਲਾਂ ਸਾਡੇ ਪਿਛਲੇ ਜਨਮ ਦੇ ਸੰਸਕਾਰ, ਫਿਰ ਇਸ ਜਨਮ ਦੀ ਸੰਗਤ ਦਾ ਅਸਰ, ਅਤੇ ਫਿਰ ਬਾਹਰਲੇ ਵਾਤਾਵਰਣ ਦੇ ਅਸਰ ਨੂੰ ਗ੍ਰਹਿਣ ਕਰਨ ਦੀ ਸਾਡੀ ਸ਼ਕਤੀ, ਸਾਡੀ ਕੰਡਕਟਿਵਿਟੀ। ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਿੱਚੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਲੇਕਿਨ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਜਿਵੇਂ ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਅਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਈਏ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਜਿਹਾ, ਸੋਲਿਊਸ਼ਨ ਜਿਹਾ ਬਣ ਜਾਂਦਾ ਹੈ। ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸ ਘੋਲ ਦੇ ਰੰਗ, ਉਹਦੇ ਸਵਾਦ ਅਤੇ ਉਹਦੀ ਬਨਾਵਟ ਵਿੱਚ ਤਬਦੀਲੀ ਹੁੰਦੀ ਜਾਂਦੀ ਹੈ। ਪਹਿਲਾਂ ਉਹ ਜਿਹੋ ਜਿਹਾ ਹੈ, ਉਹਦੇ ਵਿੱਚ ਜਿਹੜੀ ਚੀਜ਼ ਵੀ ਅਸੀਂ ਬਹੁਤਾਤ ਵਿੱਚ ਜਾਂ ਥੋੜ੍ਹੀ ਮਾਤਰਾ ਵਿੱਚ ਪਾਈ ਜਾਵਾਂਗੇ ਉਹਦੇ ਮੁਤਾਬਕ ਉਹਦਾ ਰੰਗ, ਉਹਦਾ ਸਵਾਦ, ਉਹਦੀ ਰੰਗਤ ਬਦਲਦੀ ਜਾਏਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲ ਰਹੀ ਹੈ। ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ, ਪਿਛਲੇ ਜੀਵਨ ਦੇ ਸੰਸਕਾਰਾਂ ਦੇ ਸੋਲਿਊਸ਼ਨ ਵਿੱਚ ਵੀ ਅਸੀਂ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਆਪਣੇ ਜੀਵਨ ਘੋਲ ਦੀ ਰੰਗਤ ਬਦਲ ਰਹੇ ਹਾਂ, ਬਦਲ ਸਕਦੇ ਹਾਂ। ਇਸ ਤਬਦੀਲੀ ਦੇ ਜ਼ਿੰਮੇਵਾਰ ਕੀ ਹੈ? ਸਾਡਾ ਮਨ, ਮਨ ਦੇ ਖਿਆਲ ਅਤੇ ਸਾਡੇ ਕਰਮ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਰਨ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਉਹਨਾਂ ਨੂੰ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਹੈ ਕਿ ਸਾਡੇ ਮਨ ਦੀ ਮੌਜੂਦਾ ਰੰਗਤ ਅਥਵਾ ਸ਼ਖਸੀਅਤ ਜੋ ਬਣੀ ਹੋਈ ਹੈ, ਇਹ ਇੱਕ ਵਾਰ ਨਹੀਂ ਬਣੀ, ਸਗੋਂ ਇਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਸਾਡੇ ਹੁਣ ਦੇ ਕਰਮਾਂ ਦਾ ਹੀ ਸਮੁੱਚਾ ਨਤੀਜਾ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਮੌਜੂਦਾ ਆਚਾਰ ਜਾਂ ਕਰੈਕਟਰ ਜਾਂ ਸ਼ਖਸੀਅਤ ਸਾਡੇ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਸੋ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਜੇ ਸਾਡਾ ਮੌਜੂਦਾ ਆਚਰਣ ਜੋ ਹੈ ਇਹ ਇੰਨੇ ਲੰਮੇ ਸਮੇਂ ਦੀ ਘਾਲਣਾ ਦਾ ਨਤੀਜਾ ਹੈ, ਪ੍ਰੈਕਟਿਸ ਦਾ ਨਤੀਜਾ ਹੈ, ਅਭਿਆਸ ਦਾ ਨਤੀਜਾ ਹੈ, ਤਾਂ ਫਿਰ ਇਹਨੂੰ ਬਦਲਣ ਲਈ ਵੀ ਉਨਾ ਹੀ ਲੰਮੀ ਘਾਲਣਾ ਅਤੇ ਅਭਿਆਸ ਦੀ ਲੋੜ ਹੈ। ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਅਸਰਾਂ ਦੇ ਅਧੀਨ ਫਿਰ ਅਸੀਂ ਕਰਮ ਕਰਦੇ ਹਾਂ। ਜਿਹੋ ਜਿਹੀ ਸੰਗਤ ਹੁੰਦੀ ਹੈ ਉਸੇ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਉਹ ਹੌਲੀ ਹੌਲੀ ਸਾਡੀ ਆਦਤ ਬਣ ਜਾਂਦੇ ਹਨ। ਇਹ ਆਦਤ ਫਿਰ ਸਹਿਜੇ ਸਹਿਜੇ ਸਾਡੇ ਅੰਤਸ਼ਕਰਨ ਵਿੱਚ ਉਤਰ ਕੇ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਸੋ ਗੁਰਮੁਖ ਪਿਆਰਿਆਂ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ, ਸੌਖੇ ਤਰੀਕੇ ਨਾਲ ਬਾਰ ਬਾਰ ਉਦਾਹਰਣਾਂ ਦੇ ਕੇ ਦ੍ਰਿੜ ਕਰਵਾਇਆ ਹੈ ਕਿ ਸਾਡਾ ਕਰੈਕਟਰ, ਸਾਡਾ ਆਚਾਰ ਕਿਵੇਂ ਬਣਦਾ ਹੈ। ਇਹ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ, ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵੱਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ, ਅਤੇ ਜੇਕਰ ਅਸੀਂ ਉੱਤਮ ਆਤਮਿਕ ਸੰਗਤ ਕਰਾਂਗੇ ਤਾਂ ਸਹਿਜ ਸੁਭਾਏ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਅਤੇ ਸਾਡਾ ਸੁਭਾਅ, ਸਾਡੇ ਕਰਮ ਚੰਗੇ ਹੁੰਦੇ ਜਾਣਗੇ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਹੈ कि संगत कई प्रकार दी है। पहली है शख्सी संगत। यह तो आम तौर पर मनिया जाता है कि जेहो जै भी इंसान की असी संगत करते हाँ ओहो जहा ही साडा आचार जां जीवन बन जाता है, क्योंकि दो संगियां विच्चों जिहदा मन प्रबल होएगा ओदी रंगत का असर दूसरे उत्ते होना लाजमी है। एक दूसरे के मन उत्ते साडियां मानसिक किरणा साडियां मेंटल वाइब्रेशन्स का असर हुंदा है, क्योंकि दुनिया के विच अजकल माइकी रंगत वालियां दी बोलता है। सो जग्यासुआं लई जरूरी है कि वह दुनिया विच रहिंदे होए घट तो घट लोगों नाल शख्सी वाह पाउण। कबीर साकत संग ना कीजिए दूरे जाइए भाग वासन कारो परसिए तो कछ लागे दाग। दूसरी संगत है साडी लिखती संगत किताबां दी संगत। कहावत है कि किसे बंदे दा आचार जाचण लई किसे नूं पुछण दी लोड़ नहीं, उहदे सराहणे पईआं किताबां देख लो उहनां तों जाहर हो जाएगा कि उहदी रुचि जां मन दी रंगत किहो जिही है। जे कोई किताब नूं दूजी वारी पढ़ी जाए तां पक्का सबूत है कि उहदा आचार उस किताब दे ख्यालां जां वलवलियां दी रंगत वाला है, उपरों भावें उह किहो जिहा वी बणिआ फिरे। इसे तरह कौमां देशां ते विश्व दे आचार ते इखलाक दी बाबत भी परख कीती जा सकती है। जिस कौम जां देश विच जिहो जिहा साहित बहुता पढ़िया जाए जां उहदी रुचि जिस साहित नूं पढ़न दी होए, जिस किस्म दा साहित बहुता प्रचलित होवे, ओ कौम ते देश दा आचार ते इखलाक भी उसे तरह दा हुंदा है। दूजे लफ्ज़ां विच साहित ही जीव कौम मुल्क ते विश्व दे आचरण ते जीवन दी कदर कीमत नूं परखण दी कसवटी है। इस जमाने अंदर कौमां देशां ते विश्व विच इन्हां मलीन नीवियां वाशनावां दी रंगत वाले साहित लई प्रबल रुचि है, जिस करके समुचे विश्व दी मानसिक अवस्था अते इखलाक आचरण गिरावट वल रुड़िया जा रहा है। अते उत्तम दैवी जीवन से देण वाले साहित लई रुचि जां मंग घटदी जा रही है। मंग ते पूर्ति डिमांड एंड सप्लाई दे नियम अनुसार जेहो जी रुचि जां मंग हुंदी है ओहो जिही साहित रचिया जांदा है। सो लिखारियां नूं मजबूर हो के जनता दी रुचि अनुसार साहित लिखना पैंदा है। इस करके अजोके साहित्यकारां दी मानसिक रंगत भी माइकी मलीन वाशनावां वाली ही हुंदी जा रही है। जे कोई गुरमुख उच्चियां सुच्चियां आत्मिक लेखणियां लिखदा भी है तां पहलां तां प्रकाशक पबलिशर्स उहनां नूं छापण लई तैयार नहीं हुंदे, क्योंकि उहनां दी मंग बाजार विच बहुत घट हुंदी है, जिहदे करके उहनां दी पूंजी ब्लॉक हो सकदी है। इस तरह किताबां जां ग्रंथां नूं पढ़ना सुनना विचार करना ते असर लेना ही साडे मन दा लिखता नाल संगत जां कुसंगत करनी है, जिहदा असर शख्सी संगत नालों भी अत डूंघा तीबर तीखण ते शक्तिमान हुंदा है। सो नीवी रंगन वालियां किताबां जां परचियां दी बजाए उच्चियां धार्मिक किताबां जां गुरबाणी पढ़न दी लोड़ है। हर गुण पढ़िए हर गुण गुणिए हर हर नाम कथा नित सुनिए। तीसरी संगत है साडी भड़काऊ संगत, जिवें के सिनेमा नाच मुजरे जीव जां कन दे स्वाद आदि। आन रसा जेते तैं चाखे निमख न त्रिसना तेरी लाथे, जेते रस शरीर के तेते लगे दुख। इस बाबत सानू गुरु साहब ने गुरबाणी द्वारा इउं उपदेश दिता है, बाबा होर खाना खुशी खुआर जित खादे तन पीड़ी है मन में चले विकार। बाबा होर पहनन खुशी खुआर जित पैदे तन पीड़ी है मन में चले विकार। नाल ही साडे मन नूं नीवी रुचि वल प्रेरण वाले दृश जिवें सिनेमा आदि तो परहेज करना भी जरूरी है। ए नेत्रो मेरेओ हर तुम मैं जोत तरी हर बिन अवर ना देखो कोई। चौथा है साडियां पिछलियां यादां दी संगत। बुद्धि दी तह विच उतरे हुए साडे पिछले संकल्प विकल्प ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦੋਂ ਸਾਨੂੰ ਪਰਖ ਹੋ ਜਾਂਦੀ ਹੈ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਚੰਗੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਤੋਂ ਬਗੈਰ ਅਤਿ ਔਖੀ ਹੈ, ਕਿਉਂਕਿ ਸਾਡਾ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਖਾ ਕੇ ਸਹਿਜ ਸੁਭਾਏ ਹੇਠਾਂ ਨੂੰ ਹੀ ਖਿੱਚਿੰਦਾ ਜਾਂਦਾ ਹੈ। ਸੋ ਜਦੋਂ ਵੀ ਕਦੇ ਸਾਡੇ ਮਨ ਵਿੱਚ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾ ਕੇ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਇੱਕ ਸੌਖਾ ਸਾਧਨ ਹੈ। ਜੇ ਇਹ ਉੱਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਸਾਡੀ ਉਹੀ ਮਾੜੀ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਦੂਜੇ ਲਫ਼ਜ਼ਾਂ ਵਿੱਚ, ਮਨ ਦੇ ਸਾਹਮਣੇ ਨੀਵੀਆਂ ਯਾਦਾਂ ਨੈਗੇਟਿਵ ਮੈਮਰੀਜ਼ ਜਦੋਂ ਵੀ ਆਉਣ ਤਾਂ ਫੌਰਨ ਉਹਨਾਂ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਅਤੇ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਬਹੁਤ ਔਖਾ ਹੈ, ਲੇਕਿਨ ਇਹਨਾਂ ਨੂੰ ਉੱਚੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਸੌਖਾ ਹੈ। ਸੋ ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਸੀਂ ਪਹਿਲਾਂ ਜਿਸ ਤਰ੍ਹਾਂ ਆਪਣੇ ਮਨ ਦੇ ਖਿਆਲ ਬਣਾਏ ਹਨ ਉਹਨਾਂ ਵਿੱਚ ਅਭਿਆਸ ਦਾ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤੱਕ ਜੋ ਸਾਡੀਆਂ ਆਦਤਾਂ ਜਾਂ ਜੋ ਸਾਡਾ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ। ਸੋ ਇਹਨੂੰ ਬਦਲਣ ਲਈ ਵੀ ਫਿਰ ਸਾਨੂੰ ਦ੍ਰਿੜਤਾ ਦੇ ਨਾਲ ਲਗਾਤਾਰ ਅਭਿਆਸ ਦੀ ਜ਼ਰੂਰਤ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਨੂੰ ਬਾਰ ਬਾਰ ਦੁਹਰਾਉਣ ਨਾਲ, ਬਾਰ ਬਾਰ ਉਹਨਾਂ ਦੀ ਪ੍ਰੈਕਟਿਸ ਕਰਨ ਨਾਲ, ਅਭਿਆਸ ਕਰਨ ਨਾਲ ਸਾਡੇ ਖਿਆਲ ਸ਼ਕਤੀਮਾਨ ਹੋ ਜਾਂਦੇ ਹਨ, ਉਹਨਾਂ ਨੂੰ ਸ਼ਕਤੀ ਮਿਲਦੀ ਹੈ। ਸੋ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ। ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਆਪਣੇ ਵਿਚਾਰ ਇਉਂ ਪੇਸ਼ ਕੀਤੇ ਹਨ, ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ, ਸੈਲਜ਼ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਫਿਰ ਸਾਡਾ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਸੇ ਕਿਰਿਆ ਨੂੰ ਦੂਜੀ ਵਾਰ ਕਰਨ ਵਿੱਚ ਆਸਾਨੀ ਹੁੰਦੀ ਹੈ, ਉਹ ਸਾਡੀ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੀ ਕੈਸੇਟ ਉੱਤੇ ਖਿਆਲ ਜਾਂ ਕਿਰਿਆ ਇੱਕ ਵਾਰੀ ਉਕਰੀ ਜਾਂਦੀ ਹੈ ਅਤੇ ਬਾਰ ਬਾਰ ਉਸੇ ਕਿਰਿਆ ਨੂੰ ਦੁਹਰਾਉਣ ਨਾਲ ਉਹ ਗੂੜੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੀ ਖਿਆਲਾਂ ਦਾ ਨਿਸ਼ਾਨ ਪੈਂਦਾ ਜਾਂਦਾ ਹੈ ਅਤੇ ਉਸ ਤੋਂ ਅਗਲੇਰੇ ਖਿਆਲ ਵਾਸਤੇ ਮੁੜ ਮੁੜ ਰਾਹ ਬਣਦਾ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਸਾਡੇ ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਸ ਕਿਰਿਆ ਨੂੰ ਸੌਖਾ ਅਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਜੋ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਬਣਾ ਲੈਂਦੇ ਹਾਂ ਉਹਨਾਂ ਨੂੰ ਮਿਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਉੱਤੇ ਛੱਡ ਜਾਂਦੇ ਹਨ। ਇਹ ਚੇਤਾਵਨੀ ਹੈ ਗੁਰਮੁਖ ਪਿਆਰਿਆਂ ਦੀ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਜਿਨ੍ਹਾਂ ਨੂੰ ਅਸੀਂ ਸਹਿਜ ਸੁਭਾਏ ਛੋਟਾ ਜਾਣ ਕੇ ਕਰੀ ਜਾਂਦੇ ਹਾਂ ਉਹ ਵੀ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਉੱਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਅਤੇ ਉਹਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੀ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ, ਅੱਜ ਦੇ ਪੈਗ ਨਾਲ ਕੀ ਹੋ ਚੱਲਿਆ, ਲੇਕਿਨ ਉਹਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਉਹਦੇ ਹਰ ਇੱਕ ਪਿਆਲੇ ਦਾ ਅਸਰ ਉਹਦੀਆਂ ਨਸਾਂ ਅਤੇ ਰਗੋ ਰੇਸ਼ੇ ਉੱਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡ ਰਿਹਾ ਤੇ ਇਹ ਭੈੜਾ ਅਸਰ ਉਹਦੀ ਅਗਲੀ ਰੁਚੀ ਜਗਾਉਣ ਵਿੱਚ ਪ੍ਰੇਰਕ ਤੇ ਸਹਾਇਕ ਬਣ ਕੇ ਫਿਰ ਉਹਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜਿਵੇਂ ਜ਼ਮੀਨ ਉੱਤੇ ਪਾਣੀ ਡੋਲਣ ਨਾਲ ਅਤੇ ਪਾਣੀ ਦੀ ਰੋੜ ਨਾਲ ਕੋਈ ਰਸਤਾ ਬਣ ਜਾਂਦਾ ਹੈ, ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਜਦੋਂ ਅਸੀਂ ਉੱਥੇ ਪਾਣੀ ਡੋਲਾਂਗੇ ਤਾਂ ਪਹਿਲੀ ਬਣੀ ਹੋਈ ਨਾਲੀ ਥਾਣੀ ਹੀ ਪਾਣੀ ਰੁੜੇਗਾ ਅਤੇ ਸਾਡੇ ਹਰ ਰੋੜ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਏਗੀ। ਇਸੇ ਤਰ੍ਹਾਂ ਸਾਡਾ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਬਣਾਉਂਦੇ ਜਾਂਦੇ ਹਨ। ਕੁਝ ਸਮਾਂ ਪਾ ਕੇ ਫਿਰ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ ਸਾਡੇ ਆਚਾਰ ਦਾ ਰੰਗ ਰੂਪ ਧਾਰ ਲੈਂਦਾ ਹੈ ਅਤੇ ਸਹਿਜ ਸੁਭਾਅ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਫਿਰ ਸਾਡੀ ਹਰ ਸੋਚਣੀ ਹਰ ਕਰਮ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗਦੀ ਹੈ। ਇਸ ਤਰ੍ਹਾਂ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਹਨੂੰ ਕਿ ਸਾਡੀ ਸ਼ਖਸੀਅਤ ਸਾਡੀ ਪਰਸਨੈਲਿਟੀ ਕਿਹਾ ਜਾਂਦਾ ਹੈ। ਇਸ ਵਿਚਾਰ ਇਹ ਉੱਪਰਲੀ ਸਾਰੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਜਾਂ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਹਦੀ ਹਸਤੀ ਵਿੱਚ ਹੁੰਦੀ ਹੈ, ਲੇਕਿਨ ਜਦੋਂ ਉਹਦਾ ਪ੍ਰਕਾਸ਼ ਜਾਂ ਪ੍ਰਗਟਾਵਾ ਹੁੰਦਾ ਹੈ ਤਾਂ ਉਹਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਵਿੱਚ ਸੁੰਨ ਸ਼ਕਲ ਵਿੱਚ ਬੰਦ ਹੁੰਦੀ ਹੈ, ਉਹਦੀ ਕੀਮਤ ਹੈ, ਲੇਕਿਨ ਜਦੋਂ ਉਹ ਬਿਜਲੀ ਹਰਕਤ ਵਿੱਚ ਆਉਂਦੀ ਹੈ, ਬਲਬ ਜਾਂ ਪੱਖਿਆਂ ਦੇ ਰਾਹੀਂ ਪ੍ਰਕਾਸ਼ਿਤ ਹੁੰਦੀ ਹੈ ਤਾਂ ਉਹ ਸਾਡੀ ਸੇਵਾ ਕਰਦੀ ਹੈ। ਇਸ ਤਰ੍ਹਾਂ ਉਹਦੇ ਉਪਯੋਗ ਨਾਲ ਉਹਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਇੱਕ ਰੱਬੀ ਗੁਣ ਹੈ ਅਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਇਹਨੂੰ ਸ੍ਰੇਸ਼ਟ ਮੰਨਿਆ ਗਿਆ ਹੈ, ਲੇਕਿਨ ਜਦੋਂ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੁੰਦਾ ਹੈ, ਪ੍ਰਕਾਸ਼ਿਤ ਹੁੰਦਾ ਹੈ, ਤਾਂ ਇੱਥੇ ਸੱਚ ਦੀ ਪੂਰਨਤਾ ਹੁੰਦੀ ਹੈ, ਫੁਲਫਿਲਮੈਂਟ ਹੁੰਦੀ ਹੈ ਅਤੇ ਇਹਦੀ ਕਦਰ ਕੀਮਤ ਵੱਧ ਜਾਂਦੀ ਹੈ। ਸੋ ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਵੀ ਉੱਚਾ ਦਰਸਾਇਆ ਗਿਆ ਹੈ। ਜਿਵੇਂ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ, ਪ੍ਰੇਮ ਦਾ ਆਚਾਰ ਆਪਾ ਵਾਰਨਾ ਹੈ। ਸੋ ਸਾਡੇ ਆਚਰਨ ਦੇ ਮੁੱਢਲੇ ਕਾਰਨ ਕੀ ਹਨ? ਸਾਡੇ ਖਿਆਲ, ਖਿਆਲਾਂ ਤੋਂ ਬਣੇ ਸਾਡੇ ਕਰਮ, ਸਾਡੀ ਸੰਗਤ ਅਤੇ ਕਰਮਾਂ ਦਾ ਬਾਰੰਬਾਰ ਅਭਿਆਸ, ਸਾਡੇ ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ। ਇਹਦੇ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦੇ ਦੁਆਲੇ ਹੀ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੀ ਬਣਾਈ ਹੋਈ ਕਸਵੱਟੀ ਨਾਲ ਕੀਤਾ ਜਾਂਦਾ ਹੈ ਅਤੇ ਉਸੇ ਰੰਗਤ ਦੇ ਪ੍ਰਾਇਣ ਹੀ ਫਿਰ ਸਾਡੇ ਮਨ ਵਿੱਚ ਖਿਆਲ ਉਪਜਦੇ ਹਨ ਅਤੇ ਸਾਡੇ ਕੋਲੋਂ ਕਰਮ ਹੁੰਦੇ ਹਨ। ਸੋ ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ, ਲੇਕਿਨ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਉਸ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਅਸੀਂ ਆਪਣੇ ਆਚਾਰ ਨੂੰ, ਆਪਣੇ ਕਰੈਕਟਰ ਨੂੰ ਕਿਵੇਂ ਬਦਲ ਸਕਦੇ ਹਾਂ? ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ, लेकिन इस वातावरण तो संगत का निर्णय करना ते उस उत्ते अमल करके जीवन नू सही जीवन सेध देनी ए साडे वस विच है। इस निर्णय ते चुनौती का आधार त्रै गुणा दे दायरे अंदर साडी होमे दे अधीन संस्कार ते वातावरण की संगत है। भिन्न भिन्न देशां दे धर्मां विच असी देखदे हाँ वातावरण ते पुरानी संस्कृति अनुसार कई किस्म दे रिवाज ते अकीदे कंसेप्शन्स प्रचलित हन। किसे एक देश जा धर्म विच जड़ी गल चंगी समझी जांदी है वो दूसरे देश जा धर्म विच माड़ी जा नीवी समझी जा सकती है। इसे तरह जमाने दे नाल नाल भी ख्यालां दे चंगे माड़े अते उच्चे नीवे दा निर्णा ते कदरां कीमतां बदलदियां रहिंदियां हन। इस करके भिन्न भिन्न देशां धर्मां ते इंसानां दे आपस विच इन्ने मतभेद वाद विवाद ते झगड़े हुंदे रहिंदे हन। दूजे लफ्ज़ां विच साडे ख्यालां दा निर्णा ते संगत दी चुनौती क्योंकि त्रै गुणी बदलदे वातावरण उत्ते निर्भर है। इस करके एदी कोई बुनियाद नहीं ते ना ही एदी कोई पक्याई है। ए सिर्फ साडे मनोकल्पत अलपग बदलवे मन घड़त ख्यालां दा ही नतीजा है। सो साडा त्रै गुणी जो निर्णा है चुनौती है जां साडी कसवट्टी है किसे चीज नूं परखण दी चंगे जां माड़े वातावरण नूं परखण लई संगत नूं परखण लई जो साडे कोल कसवट्टी है ए साडी त्रै गुणी बुद्धि अनुसार अलपग बदलवी ते मन घड़त ख्यालां दा ही नतीजा है। सो साडा निर्णा चुनौती जां कसवट्टी निर्मूल गलत अधूरी गंदली नीवी बदलवी शक्तिहीन ते हानिकारक हो सकती है। साडे दुआले त्रै गुणी दुनिया विच माइकी वातावरण दा ही बोलबाला है जिस दा साडे मन बुद्धि ख्यालां अते कर्मां उत्ते पिछा खिचू असर होना लाजमी है। इस तरह असी जो कुछ भी करदे हाँ वो सब होमे दे अधीन अपने मन दी मत नाल करदे हाँ। हों विच सच्यार कुड़ियार हों विच पाप पुन विचार शक्ति इलाही गुण है ते ज्यों ज्यों साडे ख्यालां उत्ते आत्मिक रंगत चढ़दी जांदी है त्यों त्यों दैवी ख्याल सूखम ते शक्तिवान हुंदे जांदे हन। सो सतगुरां ने साडे अमोलक जीवन दी वागडोर त्रै गुणी दायरे विच होमे दे प्रायण जो वातावरण है जो माइकी रंगत है उहदे आसरे ते नहीं छड्डी। सतगुरां ने साडे अमोलक जीवन दी वागडोर त्रै गुणा दे दायरे विच होमे दे प्रायण वातावरण अते माइकी रंगत दे आसरे नहीं छड्डी क्योंकि ए तां बदलवे हन। वख-वख देशां दे विच वख-वख समय अनुसार वख-वख मनुखां दे मन दी बिरती अनुसार बदलदे रहिंदे हन। सो सतगुरां ने गुरबाणी दी रोशनी विच सानू उच्ची सुच्ची अपुल अटल गुरु मत दी सेध ते टेक बख्शी है। एही आचार एही व्योहारा आग्या मान भगत होए तुम्हारी जो ए मंत्र कमावे नानक सो पौजल पार उतारी। करम तरम अनेक किरिया सब ऊपर नाम आचार आचार व्यवहार जात हर गुनिया महा आनंद कीर्तन हर सुनिया। गुरबाणी क्योंकि धुरों आई है इसलिए एदे विच गुरमत दा प्रकाश है ते गुरु दी मत ओ अपुल अटल उच्ची सुच्ची निर्मल ते सुखदाई हुंदी है। सो साडे जीवन दी सेध सतगुरां ने इलाही बाणी दी अटल ते सच्ची सुच्ची बुनियाद उत्ते रखी है। ओ केड़ी बुनियाद है मिल साध संगत पज केवल नाम। साडे ख्यालां नूं साध संगत विच ही सही जीवन सेध मिल सकती है जिदे नाल असी नाम सिमरन करना है। ज्यों ज्यों साडा मन साध संगत विच नाम सिमरन करेगा त्यों त्यों साडे ख्याल साडे कर्म साडिया आदतां साडे आचरण आत्म प्रायण हो के इन्हां उत्ते इलाही रंग चढ़दा जाएगा ते त्रै गुणा दे माइकी वातावरण दे असर तो असी छुटकारा पा के अपने पिछले कर्म भी बदल सकते हाँ। जो पिछले संस्कार असी नाल लेके आए हाँ त्रै गुणा दे माइकी वातावरण दे असर तो छुटकारा पा के असी अपने पिछले संस्कार भी बदल सकते हाँ अते साडा आचार दैवी गुणा नाल रंगीज के सच आचार बन सकता है। साडे ख्याल साडी संगत उत्ते निर्भर हुंदे हन, इसलिए सतगुरां ने साध संगत करन दा सानू ताकीदी हुकम कीता है। ए संगत किवें प्राप्त हो सकती है? गुरबाणी, धर्म ग्रंथा, गुरमुख प्यारिया, बख्शे हुए गुरसिखा, गुरबाणी दे अभ्यास वालिया, शब्द कमाई वालिया, लिव वालिया, रंग रत्तड़िया, संत मंडली, मरजीवड़िया, माया विच उदास, जीवन मुक्त, ब्रह्म ज्ञानी, संत सिपाही ते खालसे दी संगत द्वारा ही ए संगत प्राप्त हो सकती है। उठत बैठत हर पजो, साधु संग प्रीत, नानक दुर्मत छूट गई, पार ब्रह्म बसे जीत। जो हर राते से जन परवान, तिनकी संगत परम निदान। सास सास सिमरो प्रभ अपना, संत संग नित रहिया, एक आधार नाम तन मोरा, अनंत नानक ए लइए। जिन हर त्याया तिसनो सर्व कल्याण होए, नित संत जना की संगत जाए भैया मुंह जोड़िए। कोई आवे संतो हर का जन संतो, मेरा प्रीतम जन संतो मोहे मार्ग दिखलावे। साडे जीवन नू सही आत्मिक सेध देन वास्ते साडे लई दूजा हुकम है, भज केवल नाम। ए नाम दा भजना की है? ए सिमरन है, ए आराधना है, ए त्योणा है, ए सास गिरास जपना है, ए बहिंदिया उठदिया त्योणा है, ए चलत बैसत खलिया जपना है, ए सदा सदा त्योणा है, पल पल निमख निमख जपना है। पज केवल नाम विच केवल लफज महत्वपूर्ण है। एदा मतलब है कि नाम जपना साडे जीवन दा निरोल ते इको एक रुझेवा होना चाहिदा है। एदे तो इलावा जो भी दुनिया दे रुझेवे हन सब अवर काज तेरे किते ना काम वाले हन। इस नुक्ते बाबत साडे मन विच बहुत परम ते गलत फहमियां पईयां होईयां हन, क्योंकि जिस वेले असी ये पढ़ते हाँ तो मन विच विचार आता है कि बाकी सारे दुनियावी काम छुट जाएंगे, लेकिन गुरमुख प्यारिया ने इत्थे समझाने की कोशिश की है। साडे हिरदे विच कोई केंद्री नुक्ता जा निश्चा हुंदा है जिदे द्वाले कि साडे जीवन का चक्कर आप मुहारे घूमता रहता है। उस नुक्ते जा आचार की रंगत विच साडी हर किरिया यानी साडी सोचनी तकनी बोली आदि ओदे विच्चों फुट फुट निकलदी है। दूजे लफ्जां विच साडे जीवन दे हर पहलू विच्चों साडे आचरण दी झलक दा बोलबाला जां पहल हुंदी है, प्रायोरिटी हुंदी है। बाकी सारे ख्याल जां कर्म इसे झलक नाल रंगे हुए हुंदे हन ते इहदे पिछ लगू जां सैकेंडरी दर्जा रखदे हन। एक साडा प्राइमरी दर्जा हुंदा है, दूसरे सारे ख्याल सैकेंडरी हुंदे हन, पिछ लगू हुंदे हन। इसे तरह साध संगत दे आसरे सिमरन द्वारा नाम दी रंगन विच जे साडा सारा जीवन ढल जावे तो साडे जीवन दा केंद्र एक नाम हो जाएगा ते नाम दी रंगन विच फिर असी बाकी सब काम जो भी करांगे साडे सारे ख्याल साडी सोचनी साडे आदतां ते साडे आचार दे विच्चों ओही नाम दी झलक दिखाई देवेगी। इस हालत विच नाम रंगन साडे जीवन दा आधार ते पहल बन जांदे हन, प्रायोरिटी बन जांदे हन ते बाकी सारे साडे कर्म ते साडे ख्याल ओ नाम दे द्वाले ही घूमदे हन। इस तरह नाम सिमरन साडे जीवन दा आधार, पहल ਅਤੇ ਕੇਵਲ ਕਿਰਿਆ ਬਣ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਕੰਮ ਛੱਡ ਦੇਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਆਪਣੇ ਸਾਰੇ ਕੰਮ ਕਰਨੇ ਹਨ, ਲੇਕਿਨ ਜ਼ਰੂਰੀ ਨੁਕਤਾ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ, ਪ੍ਰਿਓਰਿਟੀ ਦੇਣੀ ਹੈ, ਅਤੇ ਬਾਕੀ ਸਾਰੇ ਕੰਮ ਇਸੇ ਨਾਮ ਦੀ ਰੰਗਣ ਵਿੱਚ ਕਰਨੇ ਹਨ। ਲੇਕਿਨ ਅਮਲੀ ਤੌਰ 'ਤੇ ਅਸੀਂ ਕੀ ਕਰ ਰਹੇ ਹਾਂ? ਇਹਦੇ ਤੋਂ ਐਨ ਉਲਟ, ਯਾਨੀ ਆਪਣੇ ਮਾਇਕੀ ਜੀਵਨ ਨੂੰ ਅਸੀਂ ਪਹਿਲ ਦਿੱਤੀ ਹੋਈ ਹੈ ਅਤੇ ਉਹਦੀ ਰੰਗਣ ਵਿੱਚ ਰੰਗੀਜ ਕੇ ਅਸੀਂ ਸਾਰੇ ਕੰਮ ਕਰਦੇ ਹਾਂ, ਨਾਮ ਵੀ ਮਾਇਕੀ ਰੰਗਣ ਵਿੱਚ ਕਰਦੇ ਹਾਂ। ਇੱਥੋਂ ਤੱਕ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਅਸੀਂ ਇਸੇ ਮਾਇਕੀ ਰੰਗਣ ਨਾਲ ਪਰਖਦੇ ਅਤੇ ਟਾਲਦੇ ਹਾਂ। ਇਸ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਪਰਮਾਰਥ ਨੂੰ ਐਵੇਂ ਓਪਰਾ ਜਿਹਾ ਬਣਾ ਕੇ ਮਾਇਕੀ ਰੰਗਣ ਚਾੜੀ ਹੋਈ ਹੈ। ਇਹਦਾ ਨਤੀਜਾ ਫਿਰ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਜ਼ਾਹਰ ਹੁੰਦਾ ਹੈ। ਇਸੇ ਭੁਲੇਖੇ ਅਤੇ ਗਲਤ ਅਕੀਦੇ ਤੋਂ ਬਚਾਉਣ ਵਾਸਤੇ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ। ਆਨ ਆਚਾਰ ਵਿਵਹਾਰ ਹੈ ਜੇਤੇ, ਬਿਨ ਹਰ ਸਿਮਰਨ ਫੋਕ। ਮਨਮੁਖ ਕਾਏ ਬਾਦ ਆਚਾਰ, ਬਹੁ ਕਰਮ ਦ੍ਰਿੜਾਵੇ ਨਾਮ ਵਿਸਾਰ। ਬਿਨ ਸ਼ਬਦੇ ਆਚਾਰ ਨਾ ਕਿਨਹੀ ਪਾਇਆ, ਨਾਮ ਬਿਨਾ ਕੈਸੇ ਆਚਾਰ। ਇਹਦਾ ਨਿਚੋੜ ਕੀ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਸਾਰੇ ਖਿਆਲ, ਸਾਡੇ ਸਾਰੇ ਕਰਮ ਅਤੇ ਆਚਾਰ ਅਧੂਰੇ, ਫੋਕੇ, ਗਲਤ, ਹਾਨੀਕਾਰਕ ਅਤੇ ਦੁੱਖਦਾਈ ਹੋ ਸਕਦੇ ਹਨ। ਇਸ ਕਰਕੇ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ ਅਤੇ ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ। ਇਸ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ, ਡਿਸਿਪਲਨ ਹੁੰਦਾ ਸੀ। ਇਹਦੇ ਕਰਕੇ ਉਹਨਾਂ ਨੂੰ ਨਿੱਜੀ, ਖਾਨਦਾਨੀ ਅਤੇ ਕੌਮੀ ਇਖਲਾਕ ਜਾਂ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਬੇਅੰਤ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਸਨ, ਤਾਂ ਵੀ ਉਹ ਉਹਨੂੰ ਕਾਇਮ ਰੱਖਦੇ ਸੀ। ਲੇਕਿਨ ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇੰਨਾ ਗਹਿਰਾ ਜਾਂ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੇ ਜੀਵਨ ਵਿੱਚ ਮੈਂ ਮੇਰੀ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ, ਜਿਹਦੀ ਵਜ੍ਹਾ ਨਾਲ ਸਾਡੀ ਹੌਂਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਜਾਂ ਧੁਰਾ ਬਣ ਗਈ ਹੈ। ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਹੀ ਘੁੰਮਦੇ ਰਹਿੰਦੇ ਹਾਂ। ਇਸ ਹੌਂਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਸਾਡੀ ਜੀਵਨ ਸੇਧ ਬਣ ਗਈ ਹੈ। ਇਹਦੀ ਪ੍ਰਵਿਰਤੀ ਲਈ ਸਰੀਰਕ ਅਤੇ ਮਾਨਸਿਕ ਸੰਜਮ, ਡਿਸਿਪਲਨ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ ਅਤੇ ਆਚਾਰ ਨੂੰ ਅੱਖਾਂ ਤੋਂ ਲਾਂਭੇ ਕਰਕੇ ਜਾਂ ਭੁਲਾ ਕੇ ਅਸੀਂ ਆਪਣੀ ਹੋਮੇ ਵਿਹੜੀ ਸ਼ਖਸੀਅਤ ਨੂੰ ਹੀ ਪਾਲਣਾ ਪੋਸਣਾ ਆਪਣਾ ਜੀਵਨ ਆਧਾਰ ਬਣਾ ਲਿਆ ਹੈ। ਝੂਠੀ ਮਾਇਆ ਸਾਡਾ ਰੱਬ ਹੈ, ਸਾਡਾ ਧਰਮ ਹੈ, ਸਾਡਾ ਇਖਲਾਕ ਹੈ, ਸਾਡਾ ਆਚਾਰ ਹੈ, ਸਾਡਾ ਜੀਵਨ ਬਣ ਚੁੱਕੀ ਹੈ। ਇਹਦੀ ਵਜ੍ਹਾ ਨਾਲ ਹੋਮੇ ਵਿਹੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਅਤੇ ਦੁਨੀਆਂ ਵਿੱਚ ਜੋ ਅਸੀਂ ਖੁਦਗਰਜ਼ੀ, ਖੋਹਾ ਖਾਹੀ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ, ਫਰੇਬ, ਈਰਖਾ, ਦਵੈਤ, ਵੈਰ, ਵਿਰੋਧ, ਲੜਾਈਆਂ, ਜ਼ੁਲਮ ਦਾ ਬੋਲਬਾਲਾ ਦੇਖਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਕਲਯੁੱਗ ਵਿੱਚ ਮਾਨਸਿਕ ਸੰਜਮ, ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਹੌਂਧਾਰੀ ਸ਼ਖਸੀਅਤ ਨੂੰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਹੀ ਸਾਡਾ ਇਖਲਾਕ, ਆਚਰਣ ਜਾਂ ਆਚਾਰ ਬਣ ਚੁੱਕਿਆ ਹੈ। ਗੁਰਬਾਣੀ ਵਿੱਚ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈ ਹੈ। ਐਸੇ ਆਚਾਰਹੀਣ ਕੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁਖਾਂ ਨੇ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈ ਹੈ, ਉਹਨਾਂ ਨੂੰ ਗੁਰਬਾਣੀ ਵਿੱਚ ਗੁਰਮੁਖ ਸੁਖ ਫਲ ਸਾਧ ਸੰਗ माया अंदर करन उदासी क्या गया है। लेकिन ऐसे गुरबाणी दे सच्चे सुच्चे आत्मिक रंगत दे आचारी जां गुरमुख जन कोई विरले ही हुंदे हन। जग ज्ञानी विरला आचारी। वाहिगुरु जी का खालसा वाहिगुरु जी की फतेह।